ਵਾਹਿਗੁਰੂ ਸਾਹਿਬ ਜੀਓ ਚੌਪਈ ਰਸ ਕਸ ਸਾਧ ਵਾਦ ਏ ਜਾਨੋ ਨਾਮ ਮਹਾਰਸ ਸੁਖ ਦਾ ਮਨ ਫਸੇ ਜੇ ਉਨ ਮੈਂ ਹੋਤ ਵਿਕਾਰਾ ਅਹ ਨਾਮ ਕੇ ਰਸ ਅਵਿਕਾਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸ਼ਰਵਣ ਕੀਤਾ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਕਾਮਰੂਪ ਦੇਸ਼ ਜਾ ਕਰਕੇ ਤ੍ਰਿਆ ਰਾਜ ਦੇ ਵਿੱਚ ਨੂਰ ਸ਼ਾਹ ਜੋ ਉੱਥੇ ਰਾਣੀ ਬਣੀ ਹੋਈ ਸੀ ਆਪਣੇ ਆਪ ਨੂੰ ਰਾਣੀ ਕਹਾਉਂਦੀ ਅਤੇ ਜਿੱਥੇ ਇਸਤਰੀਆਂ ਦਾ ਹੀ ਰਾਜ ਸੀ ਜੰਤਰ ਮੰਤਰ ਤੰਤਰ ਆਦਿਕ ਨਾਲ ਲੋਕਾਂ ਨੂੰ ਆਪਣੇ ਵਸੀਕਾਰ ਕਰਨਾ ਔਰ ਕੁਕਰਮ ਕਰਨੇ ਵਿਭਚਾਰ ਕਰਨੇ ਮਾੜੇ ਕੰਮ ਕਰਨੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਹੁੰਚ ਕੇ ਸੋ ਇਸ ਤਰ੍ਹਾਂ ਉਹਨਾਂ ਨੂੰ ਭਗਤੀ ਵਾਲੇ ਪਾਸੇ ਲਾਇਆ ਬਚਨ ਕੀਤਾ ਧਰਮਸ਼ਾਲਾ ਬਣਾਓ ਉਹਦੇ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਦੇਗ ਤਿਆਰ ਕਰੋ ਅਰਦਾਸ ਕਰੋ ਇਹਦੇ ਨਾਲ ਹੀ ਤੁਹਾਡਾ ਭਲਾ ਹੋਵੇਗਾ। ਕਿਉਂ ਅੱਗੇ ਸਤਿਗੁਰੂ ਮਹਾਰਾਜ ਜੀ ਸੰਗਲਾ ਦੀਪ ਸ਼ਿਵਨਾਵ ਰਾਜੇ ਪਾਸ ਪਹੁੰਚ ਗਏ ਨੇ ਉੱਥੇ ਜਾ ਕੇ ਮਹਾਰਾਜ ਨੇ ਜਿਸ ਸੁੱਕੇ ਹੋਏ ਬਾਗ ਵਿੱਚ ਚਰਨ ਪਾਏ ਉਹ ਬਾਗ ਹਰਾ ਭਰਾ ਹੋ ਗਿਆ ਹੈ। ਇੱਕ ਬੰਦੇ ਨੇ ਦੌੜ ਕੇ ਜਾ ਕੇ ਦੱਸਿਆ ਰਾਜੇ ਪਾਸ ਰਾਜੇ ਨੇ ਵਜ਼ੀਰ ਭੇਜਿਆ ਲੈ ਕੇ ਬੜੇ ਸੋਹਣੇ ਭੋਜਨ ਅਤੇ ਹੋਰ ਪਦਾਰਥ ਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਸਭ ਜ਼ਹਿਰ ਵਾਲੇ ਹੀ ਫਲ ਹਨ ਆਪਾਂ ਨੇ ਕੀ ਖਾਣੇ ਰਸ ਕਸ ਸਵਾਦਾਂ ਵਿੱਚ ਅਸੀਂ ਨਹੀਂ ਪੈਂਦੇ ਵਾਹਿਗੁਰੂ ਹੀ ਬਚਾਵੇ ਇਹਨਾਂ ਸਾਰਿਆਂ ਪਦਾਰਥਾਂ ਤੋਂ ਇੱਕ ਨਾਮ ਹੀ ਦੀ ਦਾਤ ਬਖਸ਼ੇ ਮਹਾਰਾਜ। ਇਸ ਤਰ੍ਹਾਂ ਮਹਾਰਾਜ ਨੇ ਵਜ਼ੀਰ ਨੂੰ ਜਵਾਬ ਦਿੱਤਾ ਹੈ ਅੱਗੇ ਹੋਰ ਉਪਦੇਸ਼ ਕਰਦਿਆਂ ਹੋਇਆਂ ਸਮਝਾ ਰਹੇ ਨੇ ਪ੍ਰਸੰਗ ਸ਼ਰਵਣ ਕਰਦੇ ਹਾਂ ਬਹੁਤ ਆਨੰਦਮਈ ਪਿਆਰ ਵਾਲਾ ਪ੍ਰਸੰਗ ਵੈਰਾਗ ਵਾਲਾ ਪ੍ਰਸੰਗ ਹੈ ਕਿਸ ਤਰ੍ਹਾਂ ਰਾਜੇ ਸ਼ਿਵਨਾਵ ਦੀ ਪ੍ਰੀਖਿਆ ਲੈਣੀ ਮਹਾਰਾਜ ਨੇ ਔਰ ਕਿਵੇਂ ਸੰਗਤਾਂ ਨੂੰ ਉਪਦੇਸ਼ ਦੇਣਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ ਆਓ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ ਚੌਪਈ ਰਸ ਕਸ ਸਾਧ ਵਾਦ ਏ ਜਾਨੋ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੰਸਾਰ ਦੇ ਅੰਦਰ ਇਹ ਜਿੰਨੇ ਵੀ ਆਪਾਂ ਰਸ ਪੀਂਦੇ ਆ ਪੀੜ ਕੇ ਕੱਢੇ ਜਾਂਦੇ ਰਸ ਕਸ ਹੁੰਦੇ ਉਬਾਲ ਕੇ ਜਿਹੜੀ ਚੀਜ਼ ਤੋਂ ਅੱਗੇ ਕਸ ਕੱਢੇ ਜਾਂਦੇ ਨੇ ਸਾਧ ਸਵਾਦ ਇਹ ਬਾਦ ਹੁੰਦਾ ਬੇਅਰਥ ਹੀ ਜਨ ਨਾ ਕਰੋ।
ਨਾਮ ਮਹਾਰਸ ਸੁਖ ਦਾ ਮਨੋ
ਅਸਲ ਵਿੱਚ ਸਾਰਿਆਂ ਨਾਲੋਂ ਵਧੀਆ ਸੁਖਾਂ ਦੇ ਦੇਣ ਵਾਲਾ ਤਾਂ ਨਾਮ ਦਾ ਰਸ ਹੀ ਮੰਨੋ।
ਫਸੇ ਜੇ ਉਨ ਮੈਂ ਹੋਤ ਵਿਕਾਰਾ
ਜਿਹੜੇ ਲੋਕ ਇਹਨਾਂ ਰਸਾਂ ਕਸਾਂ ਚ ਫਸ ਜਾਂਦੇ ਨੇ ਉਹਨਾਂ ਦੇ ਅੰਦਰ ਵਿਕਾਰ ਪੈਦਾ ਹੋ ਜਾਂਦੇ ਵਿਸ਼ੇ ਵਿਕਾਰ। ਅਸਲ ਵਿੱਚ ਵਿਕਾਰ ਨਾਮ ਹੈ ਤਬਦੀਲੀ ਦਾ। ਉਹਨਾਂ ਦੇ ਸਰੀਰ ਵਿੱਚ ਕਦੇ ਕਾਮ ਕਦੇ ਕ੍ਰੋਧ ਕਦੇ ਲੋਭ ਮੋਹ ਹੰਕਾਰ ਬਾਰ ਬਾਰ ਬਦਲ ਬਦਲ ਕੇ ਸੰਕਲਪ ਵਿਕਲਪ ਫੁਰਨੇ ਮਾੜੇ ਚੰਗੇ ਭੈੜੇ ਕਿਉਂਕਿ ਇਹ ਸਾਰੇ ਰਸਾਂ ਕਸਾਂ ਦਾ ਖਾਣ ਪੀਣ ਦਾ ਅਸਰ ਹੁੰਦਾ ਮਨ ਦੇ ਉੱਤੇ। ਜਿਹਾ ਜਿਹਾ ਅੰਨ ਹੈ ਉਹੋ ਜਿਹਾ ਅੱਗੇ ਖੂਨ ਬਣਨਾ ਖੂਨ ਤੋਂ ਅੱਗੇ ਸਾਰੇ ਸਰੀਰ ਦੇ ਅੰਦਰ ਉਹਦਾ ਸੰਚਾਰ ਹੋਣਾ ਫਿਰ ਉਹਦਾ ਅੰਨ ਦਾ ਮਨ ਦੇ ਉੱਤੇ ਪ੍ਰਭਾਵ ਪੈਂਦਾ ਉਹਦਾ ਸਵਾਸਾਂ 'ਤੇ ਪ੍ਰਭਾਵ ਪੈਂਦਾ। ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਕਹਿੰਦੇ ਇਹ ਸਭ ਜਿਹੜੇ ਖਾਣੇ ਪੀਣੇ ਨੇ ਇਹ ਮਨ ਦੀ ਇਕਾਗਰਤਾ ਨਹੀਂ ਦਿੰਦੇ।
ਅਹ ਨਾਮ ਕੇ ਰਸ ਅਵਿਕਾਰਾ
ਕਿਉਂਕਿ ਜਿਹੜਾ ਹੈ ਨਾ ਵਿਕਾਰਾਂ ਤੋਂ ਬਿਨਾਂ ਉਹ ਤਾਂ ਸਿਰਫ ਇੱਕ ਨਾਮ ਦਾ ਰਸ ਹੈ। ਰਸ ਆਉਂਦਾ ਹੈ ਨਾਮ ਦਾ, ਬਾਕੀ ਰਸ ਵੀ ਜ਼ੁਬਾਨ ਵਿੱਚ ਹੀ ਆਉਂਦੇ ਨੇ, ਇਹ ਵੀ ਜ਼ੁਬਾਨ ਵਿੱਚ ਹੀ ਆਉਂਦਾ। ਇਹਦੇ ਲਿਆਉਣ ਦਾ ਤਰੀਕਾ ਸਤਿਗੁਰੂ ਦੱਸਦੇ, ਸ਼ਰਵਣੋ ਮੇਰਿਓ ਸੱਚਾ ਸੁਣਨੈ ਨੂੰ ਪਠਾਏ। ਇਹ ਸ੍ਰੀ ਆਨੰਦ ਸਾਹਿਬ ਦੇ ਵਿੱਚ ਆਉਂਦੀ ਪੰਗਤੀ। ਆਨੰਦ ਸਾਹਿਬ ਦਾ ਪਾਠ ਹਰ ਰੋਜ਼ ਨਿਤਨੇਮ 'ਚ ਜ਼ਰੂਰ ਕਰਨਾ ਹੈ। ਚੌਪੀ ਸਾਹਿਬ ਜਿਵੇਂ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪੀ, ਆਨੰਦ ਸਾਹਿਬ, ਆਨੰਦ ਸਾਹਿਬ ਦੀ ਪੰਗਤੀ ਇਹ, ਸ਼ਰਵਣੋ ਮੇਰਿਓ ਸੱਚਾ ਸੁਣਨੈ ਨੂੰ ਪਠਾਏ। ਸੱਚਾ ਸੁਣਨੈ ਨੂੰ ਪਠਾਏ ਸਰੀਰ ਲਾਏ, ਇਹ ਮੇਰੇ ਕੰਨੋਂ ਤੁਹਾਨੂੰ ਸੱਚੇ ਅਕਾਲ ਪੁਰਖ ਨੇ ਸਰੀਰ ਨਾਲ ਲਾ ਕੇ ਦੁਨੀਆਂ ਦੇ ਅੰਦਰ ਭੇਜਿਆ। ਸੁਣੋ ਸਤ ਬਾਣੀ, ਆਪਣੇ ਕੰਨਾਂ ਨੂੰ ਉਪਦੇਸ਼ ਦਿਓ। ਤੁਸੀਂ ਕਾਹਦੇ ਲਈ ਲੱਗੇ ਹੋਏ ਹੋ ਨਾਲ? ਤੁਹਾਨੂੰ ਬਾਣੀ ਸੁਣਨ ਲਈ ਭੇਜਿਆ ਹੋਇਆ। ਸੱਚਾ ਸੁਣਨੈ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ ਜਿਤ ਸੁਣੀ, ਬਾਣੀ ਦੇ ਸੁਣਨ ਦਾ ਲਾਭ ਕੀ ਕਹਿੰਦੇ? ਜਿਤ ਸੁਣੀ ਮਨ ਤਨ ਹਰਿਆ ਹੋਆ। ਹਰਿਆ ਹੁੰਦਾ ਹਰਾ ਭਰਾ ਹੋਣਾ, ਖਿੜਨਾ, ਪ੍ਰਫੁੱਲਤ ਹੋਣਾ। ਸੋ ਜਿਵੇਂ ਬੰਦੇ ਸੰਸਾਰ ਦੇ ਜੀਵ ਕਿਸੇ ਮਨੋਰੰਜਨ ਨੂੰ ਕਰਦੇ ਨੇ, ਕੁਛ ਚੀਜ਼ਾਂ ਦੇਖਦੇ ਨੇ, ਤਨ ਮਨ ਖਿੜ ਜਾਣਾ, ਖੁਸ਼ੀ ਦੀ ਲਹਿਰ ਦੌੜ ਜਾਣੀ ਸਰੀਰ ਦੇ ਅੰਦਰ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਵਾਤਾਵਰਨ ਸਰੀਰ ਦਾ ਐਸਾ ਬਣ ਜਾਂਦਾ ਹੈ। ਜਿਵੇਂ ਕਿਹਾ ਬਚਨ, ਸਿਮਰਾਓ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਇਸ ਸਰੀਰ ਦੇ ਅੰਦਰ ਜਿਹੜੀ ਚੀਜ਼ਾਂ ਦੇ ਪ੍ਰਭਾਵ ਹੁੰਦੇ ਨੇ ਵਿਕਾਰਾਂ ਦੇ, ਕਾਮ ਕਰੋ ਲੋਭ ਮੋਹ ਹੰਕਾਰ ਦੇ, ਹੋਰ ਵਿਕਾਰਾਂ ਦੇ, ਈਰਖਾ ਤ੍ਰਿਸ਼ਨਾ ਦੇ, ਇਹਨਾਂ ਦੀ ਗੱਲ ਕਰਦੇ ਨੇ। ਤਾਂ ਜਿਤ ਸੁਣੀ ਮਨ ਤਨ ਹਰਿਆ ਹੋਆ। ਰਸਨਾ ਰਸ ਸਮਾਣੀ, ਰਸਨਾ ਰਸ ਦੇ ਵਿੱਚ ਸਮਾ ਜਾਂਦੀ ਹੈ। ਜ਼ੁਬਾਨ ਵਿੱਚ ਸਾਰੇ ਤਰ੍ਹਾਂ ਦੇ ਰਸ ਨੇ, ਇਹ 'ਚ ਕੌੜਾ ਵੀ ਹੈ, ਖੱਟਾ, ਮਿੱਠਾ, ਕਸੈਲਾ, ਸਾਰੇ ਰਸ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਜਿਹੜੇ ਜ਼ੁਬਾਨ ਦੇ ਵਿੱਚ ਰਸ ਨੇ, 6 ਰਸ ਨੇ ਆਪਣੀ ਜ਼ੁਬਾਨ 'ਚ ਅਲੱਗ ਅਲੱਗ ਹਿੱਸਿਆਂ 'ਚ, ਪਰ ਇਹਦੇ ਵਿੱਚ ਇੱਕ ਉਹ ਰਸ ਹੈ ਜਿਹੜਾ ਵਿਸ਼ੇਸ਼ ਹੁੰਦਾ ਨਾਮ ਦਾ। ਸੋ ਕਈ ਚੀਜ਼ਾਂ ਦੇ ਰਸ ਦੇਖ ਕੇ ਆਉਂਦੇ ਨੇ। ਜਿਵੇਂ ਆਪਾਂ ਅੱਖਾਂ ਨਾਲ ਥੋੜ੍ਹੀ ਭੁੱਖ ਵੀ ਲੱਗੀ ਹੋਵੇ ਅਤੇ ਖਾਣ ਵਾਲੀ ਕੋਈ ਚੀਜ਼ ਦੇਖ ਕੇ ਮੂੰਹ 'ਚ ਪਾਣੀ ਆ ਜਾਂਦਾ, ਇਸੇ ਤਰ੍ਹਾਂ ਕਈ ਚੀਜ਼ਾਂ ਦੇ ਸੁੰਘਣ ਨਾਲ ਪਾਣੀ ਆ ਜਾਂਦਾ ਮੂੰਹ 'ਚ। ਜਿਵੇਂ ਭੁੱਖ ਲੱਗੀ ਤੋਂ ਕੋਈ ਸੁੰਘਿਆ, ਕਿਤੇ ਕੋਈ ਖੁਸ਼ਬੂ ਵਾਲੀ ਚੀਜ਼ ਖਾਣ ਵਾਲੀ ਦੀ ਖੁਸ਼ਬੂ ਆ ਗਈ, ਇਸੇ ਤਰ੍ਹਾਂ ਕਈ ਵਾਰ ਹੁੰਦਾ ਹੈ ਕਿ ਕੰਨਾਂ ਨਾਲ ਸੁਣੀ ਗੱਲ, ਜਦੋਂ ਕੰਨਾਂ ਨਾਲ ਗੱਲ ਸੁਣੀ, ਕੁਝ ਖਾਣ ਦੀ ਗੱਲ ਕੀਤੀ ਕਿਸੇ ਨੇ, ਕੋਈ ਚਟਪਟੀਆਂ ਚੀਜ਼ਾਂ, ਉਹ ਸੁਣ ਕੇ ਮੂੰਹ 'ਚ ਪਾਣੀ ਆ ਜਾਂਦਾ। ਇਸ ਤਰ੍ਹਾਂ ਇਹ ਜਿਹੜਾ ਜ਼ੁਬਾਨ ਵਿੱਚ ਪਾਣੀ ਆਉਂਦਾ ਹੈ, ਸਾਡਾ ਸੰਬੰਧ ਪਾਣੀ ਨਾਲ ਹੀ ਜ਼ਿਆਦਾ ਹੈ। ਸਰੀਰ ਵਿੱਚ ਲਗਭਗ 4-5-6 ਕਿਲੋ ਪਾਣੀ ਹੁੰਦਾ ਆਪਣੇ 'ਚ। ਪਾਣੀ ਹੀ ਸਰੀਰ ਨੂੰ ਬੈਲੈਂਸ ਵਿੱਚ ਰੱਖਦਾ। ਇਹਦੇ ਨਾਲ ਨਾਲ ਹੋਰ ਬਥੇਰੀਆਂ ਚੀਜ਼ਾਂ, 8 ਧਾਤਾਂ ਨੇ ਸਰੀਰ ਦੇ ਅੰਦਰ। ਹੁਣ ਜਦੋਂ ਆਪਾਂ ਇਹ ਕਿਰਿਆ, ਅੰਮ੍ਰਿਤ ਦੀ ਵੀ ਕਿਰਿਆ ਬਣਦੀ ਸਾਰੀ, ਜ਼ੁਬਾਨ ਵਿੱਚ ਪਾਣੀ ਦਾ ਹੋਣਾ, ਸਰੀਰ ਵਿੱਚ ਹੋਣਾ, ਪਾਣੀ ਮਹੱਤਤਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਨੇ, ਉੱਥੇ ਵੀ ਜਲ ਹੀ ਪਾਇਆ ਜਾਂਦਾ ਲਿਆ ਕੇ, ਉਹ ਜਲ ਵਿੱਚ ਬਾਣੀ ਦਾ ਹੀ ਪ੍ਰਵੇਸ਼ ਹੁੰਦਾ। ਇਸੇ ਤਰ੍ਹਾਂ ਜਦੋਂ ਕੰਨਾਂ ਦੇ ਵਿੱਚ ਆਪਾਂ ਕੋਈ ਚੀਜ਼ ਸੁਣਦੇ ਹਾਂ ਸੰਸਾਰੀ, ਤਾਂ ਮੂੰਹ 'ਚ ਪਾਣੀ ਆਉਂਦਾ, ਦੇਖਦੇ ਹਾਂ ਤਾਂ ਪਾਣੀ ਆਉਂਦਾ। ਇਹ ਪਾਣੀ ਸਾਡਾ ਜਦੋਂ ਅੰਦਰ ਚਲਿਆ ਜਾਂਦਾ, ਮੂੰਹ ਵਿੱਚ ਪਾਣੀ ਆ ਕੇ ਅੰਦਰ, ਇਹ ਪਾਣੀ 3 ਰੋਗ ਪੈਦਾ ਕਰਦਾ, ਵਾਏ, ਪਿੱਤ, ਕਫ। ਇਹ ਵਾਏ, ਪਿੱਤ, ਕਫ ਤੋਂ ਹੀ ਸਾਰੇ ਰੋਗ ਸਰੀਰ ਦੇ ਅੰਦਰ ਜਨਮ ਲੈਂਦੇ ਨੇ। ਮਹਾਰਾਜ ਕਹਿੰਦੇ ਇਹ ਸਰੀਰ ਦੇ ਅੰਦਰ ਰਸਨਾ ਤੋਂ ਪਾਣੀ ਜਾਣ ਤੋਂ ਪਹਿਲਾਂ ਹੀ ਕੰਨਾਂ ਦੇ ਰਾਹੀਂ ਬਾਣੀ ਉੱਥੇ ਪਹੁੰਚਾ ਦਿਓ। ਬਾਣੀ ਨੂੰ ਸ਼ਰਵਣ ਕਰਕੇ ਜਿਹੜਾ ਜ਼ੁਬਾਨ ਵਿੱਚ ਪਾਣੀ ਨਹੀਂ ਆਉਂਦਾ, ਉਹ ਰਸ ਵਿੱਚ ਤਬਦੀਲ ਹੋ ਜਾਂਦਾ। ਹੌਲੀ ਹੌਲੀ ਕੰਨਾਂ ਨਾਲ ਵਾਹਿਗੁਰੂ ਵਾਹਿਗੁਰੂ ਸੁਣਦਿਆਂ ਸੁਣਦਿਆਂ, ਕੀਰਤਨ ਸੁਣਦਿਆਂ, ਕਥਾ ਸੁਣਦਿਆਂ, ਬਾਣੀ ਸੁਣਦਿਆਂ, ਜ਼ੁਬਾਨ ਵਿੱਚ ਇੱਕ ਮਿਠਾਸ ਭਰਿਆ ਰਸ ਆਉਣ ਲੱਗ ਜਾਂਦਾ। ਸ਼ੁਰੂ ਸ਼ੁਰੂ ਵਿੱਚ ਮਾੜਾ ਜਿਹਾ ਹੁੰਦਾ, ਫਿਰ ਹੌਲੀ ਹੌਲੀ ਕਾਫ਼ੀ ਵੱਧ ਜਾਂਦਾ, ਫਿਰ ਇਹ ਰਸ ਕਾਫੀ ਹੋਰ ਵੱਧ ਜਾਂਦਾ, ਘੁੱਟਾਂ ਦੇ ਵਿੱਚ ਤਬਦੀਲ ਹੋ ਜਾਂਦਾ। ਇਹ ਰਸ ਮਨ ਨੂੰ ਇਕਾਗਰਤਾ, ਸ਼ਾਂਤੀ, ਟਿਕਾਓ ਪ੍ਰਦਾਨ ਕਰਦਾ। ਇਹ ਰਸ ਕਾਮ ਕਰੋ ਲੋਭ ਮੋਹ ਹੰਕਾਰ ਈਰਖਾ ਦਵੈਸ਼ ਤ੍ਰਿਸ਼ਨਾ ਨੂੰ ਸ਼ਾਂਤ ਕਰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਰਸਕਸ ਨੇ ਉਹਨਾਂ ਦੇ ਸਵਾਦ ਤਾਂ ਬੇਅਰਥ ਨੇ। ਜਿਹੜਾ ਨਾਮ ਦਾ ਰਸ ਹੈ ਉਹਦੇ ਲਈ ਫਰਮਾਉਂਦੇ ਨੇ ਵਿਖਿਆ ਬਨ ਫੀਕਾ ਤਿਆਗ ਰਹੀ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨਾ ਹੋਵਤ ਜੀਓ। ਬੁੜ ਗਈ ਤੋਂ ਭਾਵ ਡੁੱਬ ਗਈ ਸਾਰੀ ਦੁਨੀਆ। ਫਿਰ ਮਹਾਰਾਜ ਫਰਮਾਉਂਦੇ ਰਸਨਾ ਤੂੰ ਅਨਰਸ ਰਾਚ ਰਹੀ, ਇਹ ਜ਼ਬਾਨ ਤੂੰ ਹੋਰ ਹੀ ਰਸਾਂ ਵਿੱਚ ਲੱਗੀ ਪਈ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਵੀ ਆਨੰਦ ਸਾਹਿਬ ਦੀ ਪੌੜੀ ਹੈ, ਤੇਰੀ ਪਿਆਸ ਨਾ ਜਾਏ। ਤੇਰੀ ਪਿਆਸ ਇਹ ਸੰਸਾਰ ਦੇ ਰਸਾਂ ਕਸਾਂ ਨਾਲ ਜਾਣੀ ਨਹੀਂ। ਸਵੇਰ ਤੋਂ ਲੈ ਕੇ ਰਾਤ ਤੱਕ ਆਪਾਂ ਕਿੰਨੀਆਂ ਹੀ ਸਵਾਦਲੀਆਂ ਚੀਜ਼ਾਂ ਖਾਈਏ, ਖਾਈ ਜਾਓ, ਹੋਰ ਮੰਗਦੀ ਜ਼ਬਾਨ। ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਜ਼ਬਾਨ ਇਹਨਾਂ ਰਸਾਂ ਨੂੰ ਹੀ ਮੰਗਦੀ ਰਹਿੰਦੀ ਹੈ। ਪਿਆਸ ਨਾ ਜਾਏ ਹੋਰ ਤਕੀਤਾ, ਜਿੱਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ। ਸਤਿਗੁਰ ਮਿਲਿਆ ਜਸਾਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਜਦੋਂ ਹਰੀ ਜੀ ਮਨ ਚ ਵੱਸਦੇ ਪਰਮੇਸ਼ੁਰ ਦੀ ਕਿਰਪਾ ਹੁੰਦੀ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਸਿਧਾਂਤ ਆਪਣਾ ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ ਮੂੰਹ ਦੇ ਨਾਲ ਗਾਓ, ਕੰਨਾਂ ਨਾਲ ਸੁਣੋ। ਫਿਰ ਜਦੋਂ ਕੰਨਾਂ ਵਿੱਚ ਬਾਣੀ ਪੈਂਦੀ ਹੈ, ਐਨ ਇਕਾਗਰ ਚਿੱਤ ਹੋ ਕੇ ਰੋਕ ਕੇ ਥੋੜ੍ਹਾ ਪਹਿਰਾ ਦੇ ਕੇ ਮਨ ਦੇ ਉੱਤੇ, ਫਿਰ ਜਦੋਂ ਬਾਣੀ ਨੂੰ ਸ਼ਰਵਣ ਕਰਦੇ ਹਾਂ, ਬਾਣੀ ਦੇ ਸੁਣੇ ਹੋਏ ਦੀ ਅਰਥ ਦੀ ਫਿਰ ਵਿਚਾਰ ਕਰਦੇ ਹਾਂ, ਭਾਵ ਅਰਥ ਕੀ ਹੈ, ਤਾਂ ਹੌਲੀ ਹੌਲੀ ਜਪਦਿਆਂ ਜਪਦਿਆਂ ਜ਼ਬਾਨ ਵਿੱਚ ਇਹ ਮਿਠਾਸ ਪੈਦਾ ਹੁੰਦੀ। ਉਸ ਚੀਜ਼ ਲਈ ਸਤਿਗੁਰੂ ਕਹਿੰਦੇ ਬਾਕੀ ਰਸਾਂ ਵਿੱਚ ਤਾਂ ਵਿਕਾਰ ਹੀ ਪੈਦਾ ਹੁੰਦੇ ਨੇ, ਵਿਕਾਰ ਹੁੰਦੇ ਨੇ ਵਾਏ ਪਿੱਤ ਕਾਫ ਆਦਿਕ, ਈਰਖਾ ਦਵੈਸ਼ ਤ੍ਰਿਸ਼ਨਾ ਕਾਮ ਕ੍ਰੋਧ ਆਦਿਕ। ਅਸਲ ਵਿੱਚ ਨਾਮ ਦਾ ਰਸ ਹੁੰਦਾ ਅਵਿਕਾਰ, ਵਿਕਾਰਾਂ ਤੋਂ ਰਹਿਤ ਜਿਹੜਾ ਹੈ ਇਹ ਨਾਮ ਦਾ ਰਸ ਹੀ ਹੈ।
ਸੁਣ ਕੇ ਵਚ ਮੰਤਰੀ ਵਿਸਮਾਨਾ,
ਸੁਣ ਕੇ ਉਹ ਮੰਤਰੀ ਜਿਹੜਾ ਭੇਜਿਆ ਸੀ ਰਾਜੇ ਨੇ, ਪਰਸ਼ੁਰਾਮ ਸੀ ਉਹਦਾ ਨਾਮ, ਸੰਗਲਾਦੀਪ ਦੇ ਰਾਜੇ ਦਾ ਨਾਮ ਸ਼ਿਵਨਾਭ, ਅਤੇ ਪਰਸ਼ੁਰਾਮ ਮੰਤਰੀ ਜਿਹੜਾ ਆਇਆ ਸੀ ਉਹ ਸੁਣ ਕੇ ਬੜਾ ਹੈਰਾਨ ਹੋਇਆ ਵੀ ਪਹਿਲਾਂ ਜਿਹੜੇ ਆਉਂਦੇ ਸੀ ਨਕਲੀ ਗੁਰੂ ਨਾਨਕ ਬਣ ਕੇ, ਉਹਨਾਂ ਨੂੰ ਜਦ ਮੂਹਰੇ ਥਾਲ ਰੱਖਣਾ, ਉਹਨਾਂ ਜਨਮਾਂ ਜਨਮਾਂ ਦੀ ਭੁੱਖ ਕੱਢਣੀ, ਹੋਰ ਲਿਆਓ, ਰਜ ਰਜ ਕੇ ਖਾਣਾ, ਅਤੇ ਨਾਲ ਹੀ ਉਹਨਾਂ ਨੇ ਫਿਰ ਵਾਹਵਾ ਸਾਰੀ ਭੇਟਾ ਆਦਿਕ ਲੈ ਕੇ ਦੌੜ ਜਾਣਾ। ਪਰ ਇਹ ਪਹਿਲੀ ਵਾਰੀ ਹੋਇਆ ਕਿ ਗੁਰੂ ਨਾਨਕ ਦੇਵ ਜੀ ਨੇ ਉਹ ਭੋਜਨ ਵਾਪਸ ਕਰ ਦਿੱਤੇ।
ਬਹਿਰੋ ਗਮਨਿਓ ਨਿਕਟ ਰਜਾਨਾ,
ਫਿਰ ਉਸ ਵਕਤ ਰਾਜੇ ਦੇ ਕੋਲ ਵਜ਼ੀਰ ਗਿਆ,
ਜਾਏ ਸਭ ਹੈ ਉਚਰਿਓ ਬਿਰਤੰਤਾ,
ਜਾ ਕੇ ਸਾਰਾ ਬਿਰਤਾਂਤ ਰਾਜੇ ਨੂੰ ਸੁਣਾਇਆ ਜੀ।
ਸਾਧ ਅਸਨ ਤੇ ਬ੍ਰਿਕਤੀ ਸੰਤਾ,
ਇਹ ਭੋਜਨ ਦੇ ਸਵਾਦਾਂ ਤੋਂ ਬ੍ਰਿਕਤੀ ਨੇ ਸੰਤ, ਇਹ ਕਹਿੰਦੇ ਅਸੀਂ ਨੀ ਖਾਣੀ ਕੋਈ ਚੀਜ਼, ਆਪਣੀ ਵਾਪਸ ਲੈ ਜਾਓ।
ਭੂਪਤ ਭਾਖਤ ਸੁੰਦਰ ਨਾਰੀ,
ਰਾਜਾ ਕਹਿਣ ਲੱਗਿਆ ਜਿਵੇਂ ਪਹਿਲਿਆਂ ਦੀ ਪਰਖ ਲਈ, ਕਿਉਂ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ 6 ਮਹੀਨੇ ਪਹਿਲਾਂ ਉੱਥੇ ਨਕਲੀ ਸਾਧੂ ਬੜੇ ਆਉਣ ਲੱਗ ਗਏ ਗੁਰੂ ਨਾਨਕ ਨਾਮ ਰਖਾ ਕੇ, ਕੋਈ ਤਾਂ ਖਾਣੇ 'ਤੇ ਹੀ ਡਿੱਗ ਪਿਆ, ਕੋਈ ਕੱਪੜਿਆਂ 'ਤੇ ਡਿੱਗ ਪਿਆ, ਕੋਈ ਫਿਰ ਹੋਰ ਸਖਤ ਜਿਹਾ ਹੋ ਕੇ ਆਇਆ, ਸੋਨਾ ਦੇ ਤਾਂ ਡਿੱਗ ਪਿਆ, ਹੀਰਿਆਂ 'ਤੇ ਡਿੱਗ ਪਿਆ, ਕਈ ਇਹੋ ਜਿਹੇ ਆ ਗਏ। ਫਿਰ ਵੀ ਆਹ ਕੁਛ ਨਹੀਂ ਚਾਹੀਦਾ ਬੱਚਾ, ਸਾਨੂੰ ਹੀਰੇ ਮੋਤੀ ਆਪਣੇ ਉਠਾ ਕੇ ਲੈ ਜਾਓ। ਰਾਜਾ ਕਹਿੰਦਾ ਇਹਨੂੰ ਦੇਖਦੇ ਹਾਂ ਹੁਣੇ ਹੀ। ਉਹਨਾਂ ਲਈ ਫਿਰ ਸੁੰਦਰ ਬੇਸਵਾਵਾਂ ਸਜਾ ਕੇ ਭੇਜ ਦਿੱਤੀਆਂ, ਉੱਥੇ ਡਿੱਗ ਪਏ। ਇਸ ਤਰ੍ਹਾਂ ਸਾਰੇ ਡਿੱਗਦੇ ਹੀ ਤੁਰੇ ਗਏ। ਹੁਣ ਇਹੀ ਪਰਖ ਲੈ ਲਏ ਜਦੋਂ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ, ਤਾਂ ਫਿਰ ਰਾਜੇ ਨੇ ਕਿਹਾ ਠੀਕ ਹੈ, ਜੇ ਖਾਣਾ ਨਹੀਂ ਖਾਂਦੇ ਤੋ ਹੁਣ ਸੁੰਦਰ ਇਸਤਰੀਆਂ ਭੇਜ ਕੇ ਪਰਖ ਲਓ।
ਲੈ ਜਾਵੋ ਤੇ ਸੰਤ ਅਘਾਰੀ,
ਉਸ ਸੰਤ ਦੇ ਪਾਸ ਭਾਵ, ਹਲੇ ਉਹਨਾਂ ਨੂੰ ਨਹੀਂ ਪੱਕਾ ਨਹੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਨੇ ਜਾਂ ਕੌਣ ਹੈ, ਹਲੇ ਤਾਂ ਪਰਖਾਂ ਹੀ ਲੈ ਰਹੇ, ਉੱਥੇ ਲੈ ਜਾਓ।
ਸੰਤ ਸੱਚ ਵਲੇ ਵੇਸਵਾ ਸੰਗਾ,
ਉਸ ਵਕਤ ਜਿਹੜਾ ਸੀਗਾ ਮੰਤਰੀ ਉਹ ਲੈ ਕਰਕੇ ਬੇਸਵਾਮ ਆਦਿਕ ਚਲਿਆ ਗਿਆ।
ਜਿਨਹੈ ਬਲੇ ਕਲ ਲਜਤ ਅਨੰਗਾ,
ਸੋ ਜਿਨ੍ਹਾਂ ਨੂੰ ਦੇਖ ਕਰਕੇ ਜੀਵ ਵੈਸੇ ਹੀ ਵਿਕਾਰਾਂ ਭਰਿਆ ਬਣ ਜਾਂਦਾ।
ਆਏ ਸਮੀਪ ਕਰੀ ਨਿਰਤਕਾਰੀ,
ਉਹ ਆ ਕਰਕੇ ਮਹਾਰਾਜ ਦੇ ਕੋਲ ਨਾਚ ਗਾਣਾ ਕਰਨ ਲੱਗੀਆਂ।
ਕਹਿ ਮੰਤਰੀ ਇਹ ਭੇਟ ਤੁਮਾਰੀ,
ਮੰਤਰੀ ਕਹਿਣ ਲੱਗਿਆ ਇਹ ਤੁਹਾਡੀ ਭੇਟਾ ਹੈ ਜੀ।
ਪਠੀ ਭੂਪ ਹਿਰਦਾ ਹੁਲਸਾਵਨ,
ਤੁਸੀਂ ਆਪਣਾ ਮਨ ਇੱਥੇ ਖੁਸ਼ ਕਰੋ, ਇਹ ਪੱਠੀਆਂ ਭੇਜੀਆਂ ਨੇ ਰਾਜੇ ਨੇ।
ਸੁਣ ਬੋਲੇ ਜਿਨ ਕੀਰਤ ਪਾਵਨ,
ਜਿਨ੍ਹਾਂ ਦੀ ਬੜੀ ਪਾਵਨ ਮਹਿਮਾ ਗੁਰੂ ਨਾਨਕ ਦੇਵ ਜੀ ਸੁਣ ਕੇ ਬੋਲੇ।
ਇਹ ਵਿਖ ਭਰੀਆਂ ਗੰਧਲਾ ਧਰਿਆ ਖੰਡ ਲਿਵਾੜ,
ਸੋ ਇਹ ਭਗਤ ਫਰੀਦ ਜੀ ਦਾ ਵੀ ਸਲੋਕ ਹੈ। ਫਰੀਦਾ ਇਹ ਵਿਸ ਗੰਧਲਾ ਧਰਿਆ ਖੰਡ ਲਿਵਾੜ, ਇੱਕ ਰਾਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਕਿਉਂ? ਇਹ ਵਿਸ ਜ਼ਹਿਰ ਦੀਆਂ ਗੰਧਲਾਂ ਲਵੇੜ ਕੇ ਖੰਡ ਨਾਲ ਰੱਖੀਆਂ ਹੋਈਆਂ ਨੇ। ਇਹਨਾਂ ਨੂੰ ਦੇਖ ਕਰਕੇ ਬਹੁਤ ਸਾਰੇ ਜਿਹੜੇ ਲੋਕ ਸੁੰਦਰ ਰੂਪ ਅਪਾਰ ਹੈ, ਦੇਤੀ ਜਨਮ ਵਿਗਾੜ, ਇਹ ਜਨਮਾਂ ਨੂੰ ਸਿਰਫ ਵਿਗਾੜਦੀਆਂ ਹੀ ਨੇ, ਮਨੁੱਖ ਨੂੰ ਉਹਦੇ ਆਚਰਣ ਤੋਂ ਸਿੱਟਣ ਵਾਲੀਆਂ ਹਨ। ਇਹ
ਚੌਪਈ ਦੁਰਗੰਧ ਕੋ ਵਾਸਨ ਹੈ ਦੇਹੀ,
ਮਹਾਰਾਜ ਜੀ ਕਹਿਣ ਲੱਗੇ ਇਹ ਜਿਹੜਾ ਭਾਂਡਾ ਹੈ ਨਾ ਸਰੀਰ ਬੇਸਵਾਮ ਆਦਿਕ, ਇਹ ਗੰਦਗੀ ਦਾ ਭਾਂਡਾ ਹਨ।
ਇਨਹੈ ਸਪਰਸ਼ ਹਵੈ ਜੋ ਸੁਨੇਹੀ,
ਇਹਨਾਂ ਨੂੰ ਪ੍ਰੇਮੀ ਹੋ ਕੇ ਜੋ ਸਪਰਸ਼ ਕਰਦਾ ਹੈ।
ਹੇਠਾਂ ਜਨਮ ਭ੍ਰਿਸ਼ਟ ਤਿੰਨ ਕੇਰਾ,
ਇਸ ਥਾਂ ਦੇ ਉੱਤੇ ਬੰਦੇ ਦਾ ਜਨਮ ਭ੍ਰਿਸ਼ਟ ਹੀ ਹੋ ਜਾਂਦਾ ਸਾਰਾ।
ਮੋਏ ਨਰਕ ਮਹਿ ਜਮ ਨੈ ਗੇਰਾ,
ਜਦੋਂ ਮਰਦਾ ਫਿਰ ਉਹਨਾਂ ਨੂੰ ਜਮਦੂਤ ਜਿਹੜੇ ਨੇ ਉਹ ਨਰਕਾਂ ਨੂੰ ਸਿੱਟ ਦਿੰਦੇ, ਬੇਸਮਾਵਾਂ ਨੂੰ ਵੀ ਤੇ ਉਹਨਾਂ ਬੰਦਿਆਂ ਨੂੰ ਵੀ।
ਸੁਣ ਮੰਤਰੀ ਕਰ ਬੰਧਨ ਗਯੋ,
ਸੁਣ ਕੇ ਮੰਤਰੀ ਨੇ ਉਸ ਵਕਤ ਮੱਥਾ ਟੇਕਿਆ ਵਾਪਸ ਚਲਿਆ ਗਿਆ।
ਨਿਰਪਸ ਸਾਹਿਬ ਵਿਦ ਭਾਖਤ ਭਇਓ,
ਜਾ ਕੇ ਰਾਜੇ ਨੂੰ ਸਾਰੀ ਗੱਲ ਸੁਣਾ ਦਿੱਤੀ।
ਦੋਖ ਰੋਪਤ ਇਨਕੇ ਮਾਹੀ,
ਸੋ ਇਹ ਤਾਂ ਜੀ ਬੇਸਵਾਮ ਆਦਿਕ ਦੇ ਵਿੱਚ ਵੀ ਉਹਨਾਂ ਨੇ ਦੋਸ਼ ਆਰੋਪਿਆ ਵੀ ਇਹ ਗੰਦਗੀ ਹੈ, ਨਰਕਾਂ ਨੂੰ ਲੈ ਜਾਂਦੀਆਂ ਨੇ ਇਹ।
ਆਪਣੇ ਅੰਗ ਸਪਰਸ਼ਤ ਨਾਹੀ,
ਉਹ ਤਾਂ ਛੋਂਦੇ ਤੱਕ ਨੀ, ਬਹੁਤ ਦੂਰ ਹੀ ਬੈਠੇ ਰਹੇ।
ਪਰਸ਼ੁਰਾਮ ਕੋ ਕਹਿ ਅਵਨੀਪਾ,
ਰਾਜਾ ਕਹਿਣ ਲੱਗਿਆ ਆਪਣੇ ਵਜ਼ੀਰ ਪਰਸ਼ੁਰਾਮ ਨੂੰ,
ਅਬ ਕੇ ਬਹਿਰੋ ਜਾਏ ਸਮੀਪਾ,
ਹੁਣ ਦੁਬਾਰਾ ਜਾਓ ਅਤੇ ਨੇੜੇ ਹੋ ਕੇ ਬੈਠੋ।
ਸੁੰਦਰ ਭੂਖਨ ਬਸਨ ਸੁਹਾਏ,
ਹੁਣ ਕੀ ਕਰੋ, ਸੁੰਦਰ ਸੋਹਣੇ ਗਹਿਣੇ ਤੇ ਬਸਤਰ ਆਦਿਕ ਸੋਭਨੀਕ ਦਿਓ।
ਦੇਵੋ ਤਿੰਨ ਜੇ ਮਨ ਲਲਚਾਏ,
ਉਹਨਾਂ ਦਾ ਮਨ ਲਲਚਾ ਜਾਵੇ, ਉਹਨਾਂ ਨੂੰ ਥਾਲੀਆਂ ਭਰ ਕੇ ਹੀਰੇ ਮੋਤੀ ਜਵਾਹਰਾਤ ਆਦਿਕ ਸੋਹਣੇ ਸੋਹਣੇ ਕੱਪੜੇ ਆਦਿਕ ਦੇ ਦਿਓ।
ਲੈ ਮੰਤਰੀ ਭੂਖਨ ਪਟ ਰੂਰੇ,
ਉਸ ਵਕਤ ਮੰਤਰੀ ਲੈ ਕਰਕੇ ਬਹੁਤ ਸਾਰੇ ਗਹਿਣੇ ਤੇ ਕੱਪੜੇ ਆਦਿਕ ਸੁੰਦਰ,
ਆਏ ਧਰੇ ਆ ਗਏ ਗੁਰਪੂਰੇ,
ਲਿਆ ਕਰਕੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੇ।
ਲਿਹੋ ਭੇਟ ਇਹ ਭੂਪ ਪਠਾਈ,
ਇਹ ਰਾਜੇ ਨੇ ਭੇਜੀਆਂ ਨੇ ਭੇਟਾਵਾਂ, ਆਪ ਗ੍ਰਹਿਣ ਕਰੋ।
ਦੇਖਤ ਸ੍ਰੀ ਗੁਰੂ ਗਿਰਾ ਅਲਾਈ,
ਦੇਖਦਿਆਂ ਗੁਰੂ ਸਾਹਿਬ ਨੇ ਬਚਨ ਕੀਤਾ।
ਕਾਇਆ ਕੱਪੜ ਕੂੜ ਹੈ ਇਨਕੋ ਦੇਖ ਨਾ ਭੂਲ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰੀਰ ਹੈ, ਕੱਪੜਾ ਹੈ, ਪਦਾਰਥ ਹੈ, ਹੀਰੇ ਮੋਤੀ ਸਭ ਝੂਠ ਹੈ। ਇਹਨਾਂ ਨੂੰ ਦੇਖ ਕੇ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ। ਮੋਤੀ ਤਾਂ ਮੰਦਰ ਉਸਰਾ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਣਾ ਵਿਸਰਾ, ਤੇਰਾ ਚੇਤਨਾ ਆਵੇ ਨਾਉ।
ਸੁਨਾ ਰੂਪਾ ਮਾਲ ਧਨ ਈ ਨਰਕ ਕੇ ਮੂਲ,
ਨਰਕ ਦਾ ਜਿਹੜਾ ਮੂਲ ਮੁੱਢ ਹੈ, ਨਰਕਾਂ ਨੂੰ ਲਿਆਉਣ ਵਾਲੀ ਜੜ ਜਿਹੜੀ ਅਸਲ, ਇਹੀ ਚੀਜ਼ਾਂ ਨੇ, ਸੋਨਾ ਚਾਂਦੀ ਮਾਲ ਧਨ ਡੰਗਰ ਪੈਸਾ ਆਦਿਕ ਜਿੰਨਾ ਵੀ ਹੈ, ਇਹ ਸਾਰੇ ਇਨਸਾਨ ਨੂੰ ਅਖੀਰ ਨਰਕਾਂ ਨੂੰ ਲੈ ਜਾਂਦੇ ਹਨ।
ਜੋ ਪਈ ਕਾਇਆ ਆਦਿ ਕੱਪੜ ਹੈ ਕੂੜੇ,
ਕਾਇਆ ਸਰੀਰ ਆਦਿਕ ਜਿੰਨਾ ਕੁਛ ਵੀ ਨਜ਼ਰ ਆਉਂਦਾ ਕੱਪੜਾ ਹੈ, ਸਾਰਾ ਸਰੀਰ ਰੂਪੀ ਕੱਪੜਾ ਵੀ ਪ੍ਰਤੱਖ, ਇਹ ਝੂਠੇ ਕੂੜ, ਰਾਜਾ ਕੂੜ, ਪਰਜਾ ਕੂੜ, ਸਭ ਸੰਸਾਰ ਕੂੜ, ਮੰਡਪ ਕੂੜ, ਮਾੜੀ ਕੂੜ, ਬੈਸਣਹਾਰ ਕੂੜ, ਸੋਇਨਾ ਕੂੜ, ਰੂਪਾ ਕੂੜ, ਪਹਿਨਣਹਾਰ ਕੂੜ, ਕਾਇਆ ਕੂੜ, ਕੱਪੜ ਕੂੜ, ਰੂਪ ਅਪਾਰ ਕੂੜ, ਮੀਆਂ ਕੂੜ, ਬੀਬੀ ਖੱਪ ਹੋਏ ਖਾਰ, ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣਹਾਰ, ਸਾਰੀ ਦੁਨੀਆਂ ਚੱਲਣਹਾਰੀ ਹੈ, ਇਹਨਾਂ ਨਾਲ ਫਿਰ ਦੋਸਤੀ ਕਿਵੇਂ ਕਰੀਏ।
ਇਨ ਬਲੋਕ ਭੁੱਲਤ ਹੈ ਮੂੜੇ,
ਇਹਨਾਂ ਨੂੰ ਦੇਖ ਕਰਕੇ ਅਸਲ ਜਿਹੜੇ ਮੂਰਖ ਲੋਕ ਨੇ ਉਹ ਭੁੱਲ ਜਾਂਦੇ ਨੇ, ਇਹ ਸਿਆਣੇ ਨਹੀਂ ਭੁੱਲਦੇ ਜਿਹੜੇ ਜਾਗਰਤ ਅਵਸਥਾ ਦੇ ਵਿੱਚ ਨੇ। ਜਿਵੇਂ ਬਚਨ ਆਇਆ ਨਾ, ਮਾਸ ਮਾਸ ਕਰ ਕੌਣ ਝਗੜੇ, ਮੂਰਖ ਝਗੜੇ, ਸਿਆਣੇ ਨਹੀਂ ਝਗੜੇ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਜਿਹੜੇ ਲੋਕ ਰੱਬੀ ਗਿਆਨ ਰੱਬੀ ਧਿਆਨ ਨੂੰ ਜਾਣਦੇ ਹੀ ਨਹੀਂ, ਉਹ ਮੂਰਖ ਲੋਕ ਝਗੜਦੇ ਰਹਿੰਦੇ ਇਹਨਾਂ ਗੱਲਾਂ ਬਾਤਾਂ ਪਿੱਛੇ, ਮਹਾਰਾਜ ਕਹਿੰਦੇ ਇਸੇ ਪ੍ਰਕਾਰ ਇਹਨਾਂ ਚੀਜ਼ਾਂ ਨੂੰ ਦੇਖ ਕਿਹੜੇ ਮੂਰਖ ਲੋਕ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਹੈ ਉਹ ਫਸ ਜਾਂਦੇ ਇਹਨਾਂ ਵਿੱਚ।
ਅਮਰੇ ਇਹੋ ਨ ਕਿਸਹੂੰ ਕਾਜਾ,
ਇਹ ਅਸੀਂ ਕੀ ਕਰਨੇ ਆ ਹੀਰੇ ਮੋਤੀ ਕੱਪੜੇ, ਅਸੀਂ ਇਹਨਾਂ ਦੀ ਇੱਛਾ ਹੀ ਨਹੀਂ ਕਰਦੇ ਆਪਣੇ ਲੈ ਜਾਓ ਇੱਥੋਂ।
ਜਾਏ ਦੀਜੀਏ ਆਪਣ ਰਾਜਾ,
ਇਹ ਤਾਂ ਰਾਜਿਆਂ ਦੀ ਚੀਜ਼ਾਂ, ਜਾਂ ਰਾਜੇ ਨੂੰ ਜਾ ਕੇ ਦੇ ਦੇ ਆਪਣੇ ਨੂੰ।
ਸੁਨ ਮੰਤਰੀ ਗਾ ਨਿਕਟ ਰਜਾਨਾ,
ਉਸ ਵਕਤ ਰਾਜੇ ਕੋਲ ਗਿਆ ਮੰਤਰੀ ਵਾਪਸ।
ਇਸ ਪ੍ਰਕਾਰ ਮੁਖ ਬਚਨ ਬਖਾਨਾ,
ਇਸ ਤਰ੍ਹਾਂ ਮੁਖ ਦੇ ਵਿੱਚੋਂ ਫਿਰ ਜਾ ਕਰਕੇ ਬਚਨ ਕਹੇ।
ਉਤਮ ਸੰਤ ਸੁਸ਼ੀਲ ਉਧਾਰਾ,
ਨਹੀਂ ਜੀ ਉਹ ਨਹੀਂ ਆਏ, ਇਹਨਾਂ ਚੱਕਰਾਂ ਚ ਨਹੀਂ ਪੈਂਦੇ ਉਹ ਤਾਂ ਬਹੁਤ ਉੱਤਮ ਮਹਾਂਪੁਰਖ ਨੇ, ਸੁਸ਼ੀਲ ਸੁਭਾਅ, ਸ਼ਾਂਤ ਸੁਭਾਅ, ਵਿਕਾਰਾਂ ਤੋਂ ਪਰੇ, ਸ਼ਾਂਤ ਆਤਮਾ ਹਨ ਉਹ।
ਸੁਨਾ ਲੇਵਤ ਪਠਿਓ ਤੁਮਹਾਰਾ,
ਉਹਨਾਂ ਨੇ ਤੁਹਾਡਾ ਭੇਜਿਆ ਹੋਇਆ ਕੋਈ ਚੀਜ਼ ਜਿਹੜੀ ਹੈ ਕੋਈ ਚੀਜ਼ ਪ੍ਰਵਾਨ ਨਹੀਂ ਕੀਤੀ, ਤੁਹਾਰਾ ਤੁਹਾਡਾ ਭੇਜਿਆ ਹੋਇਆ ਕੁਛ ਵੀ ਉਹਨਾਂ ਨੇ ਮੰਨਿਆ ਨਹੀਂ ਹੈ।
ਚਲੋ ਆਪ ਤੇ ਦਰਸ਼ਨ ਕੀਜੈ,
ਚਲੋ ਆਪ ਚੱਲ ਕਰਕੇ ਦਰਸ਼ਨ ਕਰੋ, ਇਹੀ ਲੱਗਦੇ ਨੇ ਗੁਰੂ ਨਾਨਕ ਦੇਵ ਜੀ।
ਸ੍ਰੀ ਨਾਨਕੋ ਪਰਖ ਪਤੀਜੈ,
ਪਤੀਜ ਲਓ ਉਹਨਾਂ ਦੇ ਉੱਤੇ, ਭਰੋਸਾ ਕਰੋ ਗੁਰੂ ਨਾਨਕ ਦੇਵ ਜੀ ਦੀ, ਹੋਰ ਪਰਖ ਲੈਣੀ ਹੋਰ ਲੈ ਲਓ।
ਸੁਣਤ ਸੁਮਤ ਕੇ ਭੂਪਤ ਬੈਨਾ,
ਉਸ ਵਕਤ ਸਮੱਤੀ ਵਾਲੇ, ਬੁੱਧੀ ਵਾਲੇ, ਸਿਆਣਪ ਵਾਲੇ ਬਚਨ ਸੁਣ ਕੇ ਰਾਜਾ।
ਗਮਨਿਓ ਆਪ ਨਿਕਟ ਗੁਣ ਐਨਾ,
ਗੁਣਾਂ ਦੇ ਘਰ ਗੁਰੂ ਨਾਨਕ ਦੇਵ ਜੀ ਦੇ ਕੋਲ ਫਿਰ ਰਾਜਾ ਆਪ ਗਿਆ।
ਧੀਰ ਨਰਨ ਕੀ ਲੀਨੇ ਸੰਗਾ,
ਬਹੁਤ ਸਾਰੇ ਬੰਦੇ ਜਿਹੜੇ ਸੀ ਅਹਿਲਕਾਰ, ਅਮੀਰ ਵਜ਼ੀਰ, ਸਾਰੇ ਭੀੜ ਲਾਲ ਲਈ।
ਮਿਲਣ ਹੇਤ ਸਤਿਗੁਰੂ ਉਮੰਗਾ,
ਬਹੁਤ ਉਤਸ਼ਾਹ ਲੈ ਕੇ ਆਇਆ ਮਨ ਦੇ ਚਾਓ ਨਾਲ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਆਇਆ।
ਪਹੁੰਚਿਓ ਉਪਵਨ ਹੋਏ ਸਮੀਪਾ,
ਸੋ ਨੇੜੇ ਹੋ ਕਰਕੇ ਉੱਥੇ ਪਹੁੰਚਿਆ ਬਗੀਚੇ ਦੇ ਵਿੱਚ।
ਪਦ ਬੰਦਨ ਕੀਨੀ ਅਵਨੀਪਾ,
ਰਾਜੇ ਨੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੱਥਾ ਟੇਕਿਆ ਹੈ।
ਦਰਸ਼ ਬਲੋਕ ਤਾਂ ਵਧਿਓ ਆਨੰਦਾ,
ਦਰਸ਼ਨ ਦੇਖਦਿਆਂ ਸਾਰ ਹੀ ਮਨ ਦੇ ਅੰਦਰ ਆਨੰਦ ਵੱਧ ਜਾਂਦਾ, ਇਹੀ ਚੀਜ਼ ਹੁੰਦੀ ਸਤਿਗੁਰੂ ਦੀ, ਜਿੱਤ ਮਿਲਿਆ ਮਨ ਹੋਇਆ ਆਨੰਦ। ਸੋ ਸਤਿਗੁਰੂ ਕਹੀ ਹੈ, ਮਨ ਕੀ ਦੁਬਧਾ ਬਿਨਸ ਜਾਏ, ਹਰ ਪਰਮ ਪਦ ਲਹੀ ਹੈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਪੂਰੇ ਸਤਿਗੁਰ ਦੀ ਨਿਸ਼ਾਨੀ ਹੁੰਦੀ ਆ ਕਿ ਦੇਖਦਿਆਂ ਸਾਰ ਮਨ ਦੀ ਇਕਾਗਰਤਾ ਹੋ ਜਾਣੀ। ਉਤਨੀ ਭਾਵਨਾ ਨਾਲ ਹੀ ਗੁਰੂ ਗ੍ਰੰਥ ਸਾਹਿਬ ਕੋਲ ਆਓ, ਭਾਵਨਾ ਨੂੰ ਬਣਾ ਕੇ ਪਿੱਛੋਂ ਹੀ ਆਪਣਾ ਸਭ ਕੁਛ ਗੱਲਾਂ ਕਰਦੇ ਆਉਣਾ, ਉਹ ਤਾਂਹੀਓ ਆਪਾਂ ਨੂੰ ਫਿਰ ਚੀਜ਼ਾਂ ਦਿਖਦੀਆਂ ਨਾ ਮਿਲਦੀਆਂ, ਤਾਂ ਪਿੱਛੋਂ ਉਹੀ ਗੱਲਾਂ, ਉਹੀ ਸੋਚਾਂ, ਉਹੀ ਸਭ ਕੁਝ ਦਿਮਾਗ 'ਚ ਨਾਲ ਹੀ ਤੱਲੇ ਹੀ ਤੁਰੇ ਆਉਂਦੇ, ਉਹਨਾਂ ਨੂੰ ਪਿੱਛੇ ਹੀ ਛੱਡ ਦਿਓ। ਇਹ ਜਿਹੜਾ ਗੋਲਕ 'ਚ ਪਾਉਂਦੇ ਹਾਂ ਆਪਾਂ ਮਾਇਆ ਆਦਿਕ, ਇਹ ਤਾਂ ਮਹਾਰਾਜ ਤੱਕ ਨਾ ਜਾਂਦੀ ਗਾਹਾਂ ਨੂੰ, ਅਤੇ ਇਹ ਪਿੱਛੇ ਹੀ ਨਹੀਂ ਮੁੜ ਜਾਂਦੀ ਹੈ। ਇਹ ਤੁਹਾਡੀ ਭੇਟਾ ਅਲੱਗ ਹੈ, ਤਾਂ ਬਿਲਡਿੰਗ ਫੰਡ ਹੋ ਗਿਆ, ਲੰਗਰ ਹੋ ਗਿਆ, ਹੋਰ ਹੋ ਗਏ, ਹੋਰ ਹੋ ਗਏ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਭੇਟਾ ਕੀ ਦਿੱਤੀ? ਫੇਰ ਕੇ ਅੱਗੇ ਰੱਖੀ ਆ, ਜੇ ਤਾਂ ਦਿਸਾ ਦਰਬਾਰ, ਮੁਹਾਉ ਕੇ ਬੋਲਣ ਬੋਲੀ ਆ, ਜਿਸ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾ ਉਮੜਿਆਈ ਵਿਚਾਰ। ਘੱਟੋ ਘੱਟ ਪੰਜ ਮੂਲ ਮੰਤਰ ਦੇ ਪਾਠ ਪਿੱਛੋਂ ਹੀ ਕਰੇ ਆਓ। ਮਹਾਰਾਜ ਇਹ ਪੰਜ ਮੂਲ ਮੰਤਰ ਨੇ, ਇੱਕ ਡਾਲਰ ਨਾਲ ਹੈ, ਇਹ ਡਾਲਰ ਤਾਂ ਸੇਵਾ ਲਈ ਹੈ, ਇਹ ਤਾਂ ਤੁਹਾਡਾ ਦਸਵੰਧ ਹੈ, ਤੁਹਾਡਾ ਧਨ ਹੈ, ਸਫਲਾ ਹੁੰਦਾ, ਇਹ ਅਲੱਗ ਚੀਜ਼ ਹੈ। ਨਾਲੇ ਜਦੋਂ ਵੱਡੇ ਕੋਲ ਜਾਈਏ, ਛੇ ਜਾਣੇ ਵੱਡੇ ਦੱਸੇ ਨੇ ਗ੍ਰੰਥਾਂਕਾਰਾਂ ਨੇ, ਉਹਨਾਂ ਕੋਲ ਖਾਲੀ ਹੱਥ ਨਹੀਂ ਜਾਈਦਾ ਹੁੰਦਾ। ਇਸ ਪ੍ਰਕਾਰ ਵਿਦਿਆ ਗੁਰੂ, ਕੁਲ ਗੁਰੂ, ਮਾਤਾ ਪਿਤਾ ਹੋਏ, ਸੰਤ ਮਹਾਤਮਾ ਹੋਏ, ਕੋਈ ਆਪ ਤੋਂ ਵੱਡੇ, ਛੇ ਜਾਣੇ ਗਿਣਤੀ ਕਰਦੇ ਨੇ, ਗੁਰੂ ਸਾਹਿਬ ਦੇ ਕੋਲ ਖਾਲੀ ਹੱਥ ਨਹੀਂ ਆਈਦਾ। ਔਰ ਭੇਟਾ ਰੱਖ ਕੇ ਪੰਜ ਮੂਲ ਮੰਤਰ ਜ਼ਰੂਰ ਭੇਟਾ ਕਰੋ। ਮਹਾਰਾਜ ਇਹ ਆਪ ਜੀ ਵਾਸਤੇ ਕੀਤਾ, ਔਰ ਸਤਿਗੁਰੂ ਇਸੇ ਤੇ ਖੁਸ਼ ਹੁੰਦੇ ਨੇ, ਇਹ ਮੇਰਾ ਪੁੱਤ ਲਿਆਇਆ ਭੇਟਾ ਅਸਲ, ਇਹ ਜਿਹੜੀ ਭੇਟਾ ਮਹਾਰਾਜ ਸੱਚੇ ਪਾਤਸ਼ਾਹ ਲਈ ਲੈ ਕੇ ਆਉਣੀ ਹੈ, ਤਾਂ ਮਹਾਰਾਜ ਜੀ ਪ੍ਰਸੰਨਤਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਉਹੀ ਹੈ, ਗੁਰੂ ਨਾਨਕ ਦੇਵ ਜੀ ਹੁਣ ਵੀ ਉਹੀ ਹੈ, ਆਪਣੇ ਜੀ ਫਰਕ ਪੈ ਗਿਆ। ਹੁਣ ਆਪਾਂ ਕਹੀਏ ਗੁਰੂ ਸਾਹਿਬ ਬਦਲ ਗਏ ਨੇ, ਗੁਰੂ ਸਾਹਿਬ ਤਾਂ ਨਹੀਂ ਬਦਲੇ, ਮਹਾਰਾਜ ਤਾਂ ਉਹੀ ਨੇ, ਆਪਾਂ ਹੀ ਬਦਲ ਗਏ ਸਾਰੇ ਜਾਣੇ। ਆਪਾਂ ਆਪਣੇ ਆਪ ਨੂੰ ਠੀਕ ਕਰੀਏ ਬਸ, ਜਦੋਂ ਆਪਾਂ ਆਪਣੇ ਆਪ ਨੂੰ ਠੀਕ ਕਰ ਲਿਆ, ਆਪਣੀ ਸੋਚਣੀ ਠੀਕ ਕਰ ਲਈ, ਆਪਣੀ ਬਿਰਤੀ ਠੀਕ ਕਰ ਲਈ, ਬੋਲੀ, ਖਾਣਾ ਪੀਣਾ, ਪਹਿਰਨਾ ਗੁਰੂ ਕੀ ਆਗਿਆ ਅਨੁਸਾਰ ਬਾਣੇ 'ਚ ਆ ਗਏ, ਤਾਂ ਬਾਣੀ ਤੱਕ ਪਹੁੰਚ ਗਏ, ਤਾਂ ਦੋਨੇ ਹੀ ਚੀਜ਼ਾਂ ਨੇ ਇਹ, ਨਾ ਤਾਂ ਬਾਣੀ ਆ ਨਾ ਬਾਣਾ, ਨਾਮ ਤਰੀਕ ਸਿੱਖ ਹੋ ਗਏ ਆਪਾਂ। ਉਹ ਜਦੋਂ ਆਪਾਂ ਇੰਨੀ ਗੱਲ ਨੂੰ ਕਹਿੰਦੇ ਹਾਂ ਕਿ ਇਹ ਔਖਾ ਹੈ, ਰਹਿਤ ਰੱਖਣੀ ਔਖੀ ਹੈ, ਆਹ ਗੱਲ ਔਖੀ ਹੈ, ਉਹ ਗੱਲ ਔਖੀ ਹੈ, ਜੇ ਔਖੀ ਆ ਤਾਂ ਫਿਰ ਬਹੁਤ ਕਿਰਪਾ ਵੀ ਹੈ, ਇਹ ਨਹੀਂ ਕਿ ਫਿਰ ਕਿਰਪਾ ਨਹੀਂ। ਜੇ ਪੰਜਾਂ ਪਿਆਰਿਆਂ ਨੇ ਸੀਸ ਦਿੱਤੇ ਨੇ, ਤਾਂ ਅੱਜ ਦੇਖੋ ਪੰਜ ਪਿਆਰਿਆਂ ਨੂੰ ਪਦਵੀ ਕਿੱਥੇ ਮਿਲੀ ਹੋਈ ਹੈ। ਜਿਨ੍ਹਾਂ ਜਿਨ੍ਹਾਂ ਨੇ ਜੋ ਜੋ ਵੀ ਕੀਤੀ ਹੈ ਸੇਵਾ, ਕੋਈ ਸੀਸ ਤਾਂ ਨਹੀਂ ਮੰਗਿਆ ਇੱਥੇ, ਕੋਈ ਇਹੋ ਜਿਹੀ ਗਲਤ ਨਹੀਂ, ਮਰਿਆਦਾ ਹੀ ਕਮਾਉਣ ਨੂੰ ਕਿਹਾ, ਨਿਤਨੇਮ ਕਰਨ ਨੂੰ ਮਹਾਰਾਜ ਨੇ ਕਿਹਾ। ਔਰ ਗੁਰੂ ਸਾਹਿਬ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕੇ, ਸਵੇਰੇ ਸ਼ਬਦ ਆਇਆ ਸੀ ਨਾ, ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਸਤਿਗੁਰੂ ਮਹਾਰਾਜ ਅੱਖਾਂ ਤੋਂ ਬਿਨਾਂ ਦੇਖਦੇ ਨੇ, ਕੰਨਾਂ ਤੋਂ ਬਿਨਾਂ ਹੀ ਸੁਣਦੇ ਨੇ, ਪੈਰਾਂ ਤੋਂ ਬਿਨਾਂ ਚੱਲਦੇ ਨੇ, ਹੱਥਾਂ ਤੋਂ ਬਿਨਾਂ ਕੰਮ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਰੂਪ ਹੈ ਹੀ ਐਸਾ। ਹੁਣ ਪਰਮਾਤਮਾ ਦਾ ਕਿਹੜਾ ਕੋਈ ਅੱਖ ਨੱਕ ਕੰਨ ਆ? ਜੇ ਕਹੀ ਉਹ ਪਰਮਾਤਮਾ ਕਿਹੜਾ ਦੇਖਦਾ, ਉਹ ਕਿਹੜਾ ਸੁਣਦਾ, ਅਤੇ ਨਾਲੇ ਅੱਖਾਂ ਬੰਦੇ ਦੀਆਂ ਚੰਗੀਆਂ ਭਲੀਆਂ ਹੁੰਦੀਆਂ ਨੇ, ਅਤੇ ਅੰਦਰੋਂ ਵਿੱਚੋਂ ਜੋਤ ਖਿੱਚ ਲਏ ਰੱਬ, ਕਹਿੰਦੇ ਅੱਖਾਂ ਤੇਰੀਆਂ ਚੰਗੀਆਂ ਭਲੀਆਂ ਦੇਖਦਾ ਨਹੀਂ, ਕਹਿੰਦੇ ਨਾ ਜੀ ਅੰਦਰੋਂ ਜੋਤ ਹੀ ਖਤਮ ਹੋ ਗਈ। ਮਤਲਬ ਕਿ ਅੱਖਾਂ ਨਹੀਂ ਦੇਖਦੀਆਂ, ਉਹ ਜੋਤ ਹੀ ਦੇਖਦੀ ਹੈ, ਅੱਖਾਂ ਤਾਂ ਇੱਕ ਬਹਾਨਾ ਹੀ ਹੈ। ਕੰਨ ਨਹੀਂ ਸੁਣਦੇ, ਉਹ ਅੰਦਰੋਂ ਜਿਹੜੀ ਆਤਮਾ ਉਹੀ ਸੁਣਦੀ ਹੈ। ਇਹ ਸਾਰਾ ਕੁਝ ਅੰਦਰ ਆਤਮਾ ਦੀ ਹੀ ਖੇਡ ਹੈ, ਇਸੇ ਨੂੰ ਸਮਝਣ ਦੀ ਲੋੜ ਹੈ। ਇਹ ਦਸਾਂ ਗੁਰਾਂ ਦਾ ਆਤਮਕ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਜਿੰਨੀ ਜਿੰਨੀ ਭਾਵਨਾ ਕੋਈ ਕਰੀ ਜਾਂਦਾ, ਜਿੰਨੀ ਭਾਵਨਾ ਨਾਲ ਸੇਵਾ ਕਰੀ ਜਾਂਦਾ, ਉਨੀ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਵ ਦੇ ਉੱਤੇ ਕਿਰਪਾ ਕਰਦੇ ਹਨ।
ਜਿਉਂ ਸਾਗਰ ਭਿਖ ਪੂਰਨ ਚੰਦਾ,
ਜਿਸ ਤਰ੍ਹਾਂ ਕਹਿੰਦੇ ਕਿਵੇਂ ਜੀ, ਸਾਨੂੰ ਉਹ ਵੀ ਸਮਝਾ ਦਿਓ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੈ, ਉਹਨੂੰ ਦੇਖ ਕਰਕੇ ਉਸ ਵਕਤ ਜਿਹੜਾ ਹੁੰਦਾ ਨਾ ਸਾਗਰ ਸਮੁੰਦਰ,
ਮੋਹਰ ਠਾਂਡ ਪਾ ਗੁਰੂ ਅਗਾਰੀ,
ਇਸ ਤਰ੍ਹਾਂ ਕਹਿੰਦੇ ਜਦੋਂ ਜਾ ਕਰਕੇ ਦਰਸ਼ ਬਲੋਕਿਤ ਵਧਿਓ ਆਨੰਦਾ, ਦਰਸ਼ਨ ਦੇਖਦਿਆਂ ਆਨੰਦ ਕਿਵੇਂ ਵੱਧਦਾ ਜੀ। ਕਹਿੰਦੇ ਜਿਸ ਤਰ੍ਹਾਂ ਸਾਗਰ ਹੁੰਦਾ ਸਮੁੰਦਰ, ਜਦੋਂ ਚੰਦਰਮਾ ਇੱਥੇ ਤੁਸੀਂ ਸਾਰੇ ਦੇਖਦੇ ਹੋ, ਇੱਥੇ ਤਾਂ ਪ੍ਰਮਾਣ ਦੀ ਲੋੜ ਹੀ ਨਹੀਂ, ਜਦੋਂ ਆਕਾਸ਼ ਵਿੱਚ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ, ਪਾਣੀ ਕਿੰਨਾ ਹੀ ਅੱਗੇ ਤੱਕ ਆ ਜਾਂਦਾ, ਖਿੱਚ ਪੈ ਜਾਂਦੀ ਪਾਣੀ ਨੂੰ। ਇਸ ਤਰ੍ਹਾਂ ਹੀ ਗੁਰਸਿੱਖ ਨੂੰ ਗੁਰੂ ਦੇ ਦਰਸ਼ਨ ਕਰਕੇ ਖਿੱਚ ਪੈ ਜਾਂਦੀ ਹੈ, ਇੱਥੇ ਆ ਕੇ ਮਨੋ ਬਿਰਤੀਆਂ ਬਦਲ ਜਾਂਦੀਆਂ ਨੇ। ਬਿਰਤੀ ਜਿਹੜੀ ਥੱਲੇ ਜੇ ਨੂੰ ਗਈ ਹੁੰਦੀ ਆ, ਉੱਪਰ ਹੋ ਜਾਂਦੀ ਹੈ, ਸ਼ਕਤੀ ਆ ਜਾਂਦੀ ਹੈ, ਆਨੰਦ ਆ ਜਾਂਦਾ, ਹੌਂਸਲਾ ਵੱਧ ਜਾਂਦਾ, ਮਨ ਤਨ ਖਿੜ ਜਾਂਦਾ। ਇਸ ਤਰ੍ਹਾਂ ਗੁਰੂ ਸਾਹਿਬ ਦੇ ਬੈਠਣ ਸੋ ਸੰਗਤ ਵਿੱਚ ਬਹਿਣ ਨਾਲ, ਦਰਸ਼ਨ ਕਰਨ ਨਾਲ, ਸੇਵਾ ਕਰਨ ਨਾਲ, ਜਿਹੜੀ ਫਿਰ ਸਰੀਰ ਦੇ ਅੰਦਰ ਸ਼ਕਤੀ ਆਉਂਦੀ ਹੈ, ਕਿਰਪਾ ਹੁੰਦੀ ਹੈ, ਉਹ ਸਮੁੰਦਰ ਵੱਤ ਹੁੰਦੀ ਹੈ।
ਸ੍ਰੀ ਨਾਨਕ ਤਵ ਗਿਰਾ ਉਚਾਰੀ,
ਫਿਰ ਅੱਗੇ ਖੜ ਕੇ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਖੜਾ ਹੋਇਆ, ਤਾਂ ਮਹਾਰਾਜ ਨੇ ਬਚਨ ਕਿਹਾ,
ਸੁਣ ਰਾਜਾ ਸ਼ਿਵ ਨਾਭ ਤੂੰ ਸਭ ਮਤ ਤੇਰੀ ਰਾਸ,
ਸੁਣ ਰਾਜਾ ਸ਼ਿਵ ਨਾਭ ਤੇਰੀ ਜਿਹੜੀ ਸੁਭ ਮਤ ਹੈ ਨੇ, ਰਾਸ ਆ ਗਈ ਹੈ।
ਨਾਨਕ ਪੜਦਾ ਦੂਰ ਕਰ ਹੋਵੇ ਦਾਸਨ ਦਾਸ,
ਆਪਣਾ ਪੜਦਾ ਦੂਰ ਕਰ ਸ਼ਿਵ ਨਾਭ, ਦਾਸਨ ਦਾਸ ਬਣ ਜਾ, ਸੇਵਾਦਾਰ ਬਣ ਜਾ।
ਚੌਪਈ ਸੁਣ ਸਿਰ ਸੁਣ ਸ੍ਰੀ ਗੁਰ ਕੇ ਬਚਨ ਰਜਾਨਾ,
ਰਾਜੇ ਨੇ ਉਸ ਵਿੱਚ ਗੁਰੂ ਸਾਹਿਬ ਮਹਾਰਾਜ ਤੋਂ ਬਚਨ ਸੁਣੇ,
ਨਿਸ਼ਚਾ ਭਇਓ ਹਿਰਦੇ ਸੁਖਮਾਨਾ,
ਹੁਣ ਪ੍ਰਤੱਖ ਨਿਸ਼ਚਾ ਹੋ ਗਿਆ, ਕਿਉਂਕਿ ਕਿਤੇ ਮਹਾਰਾਜ ਨੇ ਨਾਂ ਲੈ ਦਿੱਤਾ ਰਾਜਾ ਸ਼ਿਵ ਨਾਭ ਕਹਿ ਕੇ। ਦੂਜੀ ਗੱਲ ਹੈ ਕਿ ਉਹਨਾਂ ਨੇ ਕੁਛ ਪ੍ਰਵਾਨ ਹੀ ਨਹੀਂ ਕੀਤਾ ਉਹਦਾ। ਤੀਸਰੀ ਉਪਦੇਸ਼ ਹੀ ਇੰਨਾ ਸੋਹਣਾ ਦਿੱਤਾ ਕਿ ਰਾਜੇ ਦੇ ਉੱਤੇ ਬਹੁਤ ਪ੍ਰਭਾਵ ਹੋਇਆ।
ਤਦਪ ਏਕ ਨਿਸ ਲਿਓ ਪਤਿਆਰਾ,
ਰਾਜਾ ਫੇਰ ਵੀ ਸ਼ੰਕਾਵਾਨ ਹੁੰਦਾ, ਕਹਿੰਦੇ ਠੀਕ ਹੈ ਪਰ ਹਲੇ ਇੱਕ ਵਾਰੀ ਫੇਰ ਮੈਂ ਇਹਨਾਂ ਦੀ ਪਰਖ ਲੈਣੀ ਹੈ, ਕਿਉਂ ਇਹ ਹੋ ਸਕਦਾ ਦਿਨੇ ਦਿਨੇ ਪਖੰਡ ਕਰਦੇ ਹੋਣ, ਕੀ ਪਤਾ ਕੌਣ ਹੈ ਇਹ, ਅਸਲ ਗੁਰੂ ਨਾਨਕ ਹੈ ਕਿ ਨਕਲ ਗੁਰੂ ਨਾਨਕ ਹੈ। ਅੱਗੇ ਰਾਜੇ ਕੋਲ 20-50 ਨਕਲੀ ਗੁਰੂ ਨਾਨਕ ਦੇਵ ਜੀ ਆਏ ਸੀ, ਹੁਣ ਤਾਂ ਭਰੋਸਾ ਨਹੀਂ ਕਰਦਾ, ਕਹਿੰਦਾ ਇੱਕ ਰਾਤ ਇਹਨਾਂ ਦੀ ਹੋਰ ਪਰਖ ਲਵਾਂਗਾ।
ਪੰਥ ਕਰੋ ਪੁਨ ਅੰਗੀਕਾਰਾ,
ਫੇਰ ਇਹਨਾਂ ਦਾ ਜਿਹੜਾ ਪੰਥ ਹੈ ਨਾ, ਫੇਰ ਉਹਨੂੰ ਅੰਗੀਕਾਰ ਕਰਾਂਗਾ।
ਅਸ ਮਨ ਠਾਨ ਗਏ ਨਿਜ ਧਾਮਾ,
ਉਹ ਮਨ ਦੇ ਅੰਦਰ ਇਹ ਗੱਲ ਵਿਚਾਰ ਕੇ ਆਪਣੇ ਘਰ ਚਲਿਆ ਗਿਆ ਮਹਿਲਾਂ ਵਿੱਚ।
ਹੁਕਮ ਰਾਜ ਤੋਂ ਪੂਰਨ ਕਾਮਾ,
ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸੇ ਬਗੀਚੇ ਵਿੱਚ ਰਾਤ ਨੂੰ ਸੌਂ ਗਏ, ਬਿਰਾਜਮਾਨ ਹੋ ਗਏ।
ਬਹੁਤ ਸੁੰਦਰ ਪ੍ਰਯੰਕ ਪਠਾਏ,
ਬੜੇ ਸੁੰਦਰ ਸੁੰਦਰ ਰਾਜੇ ਨੇ ਪਲੰਘ ਭੇਜੇ ਮਹਾਰਾਜ ਵਾਸਤੇ।
ਸੇਵਨ ਹਿਤ ਸੇਵਕ ਤਵੇ ਆਏ,
ਸੇਵਾ ਕਰਨ ਵਾਸਤੇ ਬੜੇ ਸੇਵਾਦਾਰ ਭੇਜ ਦਿੱਤੇ।
ਰਹਿਣ ਭਾਏ ਪਦਮਨ ਬੁਲਵਾਈ,
ਉਸ ਵਕਤ ਜਦੋਂ ਰਾਤ ਹੋਈ ਤਾਂ ਪਦਮਣੀ ਕਿਸਮ ਦੀਆਂ ਇਸਤਰੀਆਂ ਬੁਲਾਈਆਂ, ਚਾਰ ਪ੍ਰਕਾਰ ਦੀਆਂ ਸ੍ਰੇਸ਼ਟ ਇਸਤਰੀਆਂ ਵਿੱਚੋਂ ਇਹ ਸਭ ਤੋਂ ਸ਼੍ਰੋਮਣੀ, ਪਦਮਣੀ, ਸੰਖਣੀ, ਹਸਤਣੀ ਆਦਿਕ, ਇਹਨਾਂ ਵਿੱਚੋਂ ਜਿਹੜੀਆਂ ਵਿਸ਼ੇਸ਼ ਸੁੰਦਰ ਸੀ, ਹਲੇ ਰਾਜੇ ਨੇ ਇੱਕ ਪਰਖ ਹੋਰ ਲੈਣੀ ਹੈ।
ਪੂਬਤ ਤੇ ਸੋ ਗਿਰਾ ਅਲਾਈ,
ਰਾਜੇ ਨੇ ਉਸ ਵਕਤ ਉਹਨਾਂ ਇਸਤਰੀਆਂ ਨੂੰ ਇਸ ਤਰ੍ਹਾਂ ਕਿਹਾ,
ਸੁੰਦਰ ਸਖੀਆਂ ਲੇਕਰ ਸੰਗਾ,
ਆਪਣੇ ਨਾਲ ਸੁੰਦਰ ਸੁੰਦਰ ਸਾਰੀਆਂ ਸਖੀਆਂ ਲੈ ਕਰਕੇ,
ਤਾਹੇ ਸੰਤ ਪਜਾਊ ਅਨੰਗਾ,
ਕੋਸ਼ਿਸ਼ ਕਰੋ ਕਿ ਉਸ ਸੰਤ ਨੂੰ ਜਾ ਕੇ ਡੁਲਾਇਆ ਜਾਵੇ।
ਤਿੰਨ ਸੁਨਾ ਨਵ ਸਤ ਕੀਨ ਸਿੰਗਾਰਾ,
ਉਹਨਾਂ ਨੇ ਉਸ ਵਕਤ ਬਹੁਤ ਭਾਰੀ ਜਿਹੜਾ ਸੀ ਹਾਰ ਸ਼ਿੰਗਾਰ ਕੀਤਾ, ਆਪਣੇ ਵੱਲੋਂ ਕੋਸ਼ਿਸ਼ ਕਰਨਾ ਹੈ ਜਾ ਕਰਕੇ, ਜੇ ਤਾਂ ਡੋਲ ਗਏ ਫਿਰ ਤਾਂ ਗੁਰੂ ਨਾਨਕ ਦੇਵ ਜੀ ਨਹੀਂ ਹਨ, ਜੇ ਨਹੀਂ ਡੋਲੇ ਤਾਂ ਉਹ ਸਮਝ ਲਓ ਵੀ ਇਹ ਗੁਰੂ ਨਾਨਕ ਦੇਵ ਜੀ ਹਨ, ਫਿਰ ਮੈਨੂੰ ਤੁਸੀਂ ਸਵੇਰੇ ਆ ਕੇ ਦੱਸਣਾ ਹੈ। ਇਸ ਤਰੀਕੇ ਨਾਲ ਫਿਰ ਬਚਨ ਕਰਨੇ, ਜੈ ਅਰਬਿੰਦ।